जब लग मेरी मेरी करै तब लग काज एक नहीं सरै। एक प्रेमी ने आके बेनती की, मैं बहुत साधन किए आ कर भी रहा पर मेरे काम विच प्रभु सहायता नहीं करता, इहदा की कारण? उत्तर दिंदिया कहिंदे ने, जिन्ना चिर यह आदमी मेरी जमीन मेरी दौलत हंगता करता उन्ना चिर इस मनुख का एक भी काम नहीं सौरदा, भाव पूरा नहीं हुंदा, एकता रूपी कार्य पूरा नहीं हुंदा। 1100 काहट अंग ते फरमाउंदे हन, जब मेरी मेरी मिट जाए तब प्रभ काज सवार है आए। जदों ये मनुख दे हिरदे चों मेरी जमीन मेरी दौलत मेरी 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 मिट जाती है, हंगता मिट जाती है, कहते उदों वाहिगुरु आप ही आके दे काम सवार दा। हम मैं छड़ दियो, हंगता छड़ दियो, कहते ने तू हम में नहीं छड़दा, वह कम नहीं करता। ऐसा ज्ञान विचार मना हर की न सिमरहो दुख भंजना रहाओ। ये मन इस तरह के ज्ञान नू विचार करके दुखां दे नाश करन वाले वाहिगुरु नू तू क्यों नहीं सिमरदा, ये गल समझ लै। तैनू फिर समझाउने आ, जब लग सिंह रहै बन माहे तब लग बन फूलै ही नाहे। दृष्टांत दे के दस दे, जिन्ना चिर सिंह शेर जिहड़ा वह बन हुंदा जंगल च रहिंदा उन्ना चिर बन हुंदा जंगल प्रफुल्लित नहीं हुंदा, भाव जंगल विच रहण वाली मृगावली प्रसन्न नहीं हुंदी। सो यह जिहड़ा अर्थ है जैती लक्षणां द्वारा सिद्ध हुंदा, क्योंकि लक्षणां तीन प्रकार दी हुंदी है, एक हुंदी अजैती लक्षणा, दूजी हुंदा अजैती लक्षणा है, एक तीजा हुंदा भाग त्याग लक्षणा है। जैती किनू कहिंदे ने, जैती लक्षणा हुंदी है जिस जगह सारे वाच अर्थ का त्याग करके सो वाच अर्थ दे संबंधी का ग्रहण होवे उहनू जैती लक्षणा कहिंदे आ। जिस तरह किसी ने कहा गंगा अयं ग्राम, कि गंगा विखे घर है, इस जगह गंगा पद के तीर किनारे विच जैती लक्षणा, क्योंकि गंगा पद का वाच अर्थ देव नदी का प्रवाह है, उस विच ग्राम की स्थिति का संभव है, उहदे विच घर किवें बन गया। इस वास्ते सारे वाच अर्थ नूं त्याग के तीर हुंदा यानी किनारे विच गंगा पद की जैती लक्षणा वाच के संबंध का नाम लक्षणा है। इस थां ते विच गंगा पद का वाच जो प्रवाह है उसका किनारे नाल संयोग संबंध है, इसलिए गंगा पद के वाच का जो किनारे नाल संबंध है वह लक्षणा है। वास्तव के जैत का अर्थ है त्याग। हुण दूजा जिहड़ा सी अजैती लक्षणा किहनू कहिंदे आ, कहिंदे वाच अर्थ सहित वाच के संबंधी का जिस पद करके ज्ञान हुंदा है सो उस पद विच अजैती लक्षणा मन्नी जांदी। जिस तरह किसी ने कहा श्रोणो धावती, इस जगह श्रोण पद की लाल रंग वाले घोड़े विच अजैती लक्षण है, क्योंकि श्रोण नाम लाल रंग दा है। किसी ने कहा लाल रंग दौड़िया जाता है, इस वास्ते श्रोण पद का वाच लाल रंग है। हुण केवल लाल रंग का दौड़ना संभव है, क्योंकि जड़ पदार्थ लाल रंग किवें दौड़िया जाता भी, इस वास्ते श्रोण पद का वाच जो लाल रंग है तो सहत घोड़े विच श्रोण पद की जगती लक्षणा। गुण दा ते गुणी का तादात्म संबंध कथन किया, तो लाल रंग भी रूप का भेद होने करके गुण है, इस वास्ते श्रोण पद का वाच है जो लाल रंग गुण है। ਉਹਦਾ ਗੁਣੀ ਜੋ ਅਸਵ ਘੋੜਾ ਹੈ ਉਸ ਨਾਲ ਜੋ ਤਦਾਤਮ ਸੰਬੰਧ ਹੈ ਸੋ ਲਕਸ਼ਣਾ ਹੈ। ਵਾਚ ਦਾ ਤਿਆਗ ਨਹੀਂ ਤੇ ਅਧਿਕ ਦਾ ਗ੍ਰਹਿਣ ਹੈ, ਇਸ ਵਾਸਤੇ ਅਜੈਤੀ ਲਕਸ਼ਣਾ ਹੈ। ਤੇ ਭਾਗ ਤਿਆਗ ਲਕਸ਼ਣਾ ਕਿਹਨੂੰ ਕਹਿੰਦੇ ਆ, ਜਿੱਥੇ ਪਦ ਦੇ ਵਾਚ ਅਰਥ ਵਿੱਚੋਂ ਇੱਕ ਭਾਗ ਦਾ ਤਿਆਗ ਹੋਵੇ ਤੇ ਇੱਕ ਦਾ ਭਾਗ ਦਾ ਗ੍ਰਹਿਣ ਹੋਵੇ ਉਹਨੂੰ ਭਾਗ ਤਿਆਗ ਲਕਸ਼ਣਾ ਕਹਿੰਦੇ ਆ। ਭਾਗ ਤਿਆਗ ਲਕਸ਼ਣਾ ਨੂੰ ਹੀ ਜੈਤੀ ਜੈਤੀ ਲਕਸ਼ਣਾ ਵੀ ਕਹਿੰਦੇ ਆ। ਜਿਸ ਤਰ੍ਹਾਂ ਪਹਿਲੇ ਦੇਖੇ ਪਦਾਰਥ ਨੂੰ ਹੋਰ ਕਿਸੇ ਦੇਸ਼ 'ਚ ਦੇਖ ਕੇ ਕਿਹਾ ਅਯੰ ਦੇਵ ਦੱਤਨ, ਸੋ ਇਹ ਹੈ ਉੱਥੇ ਭਾਗ ਤਿਆਗ ਲਕਸ਼ਣ ਹੈ, ਕਿਉਂਕਿ ਬਤੀਤ ਹੋਏ ਸਮੇਂ ਵਿੱਚ ਅਤੇ ਅੰਨਿਆਂ ਹੋਰ ਦੇਸ਼ 'ਚ ਸਥਿਤ ਵਸਤੂ ਸੋ ਕਹਿੰਦੇ ਹਨ, ਕਹਿੰਦੇ ਉਹ ਆਹ ਹੈ ਸਾਨੂੰ ਹੁਣ ਕੀ ਪਤਾ, ਤੂੰ ਕਹਿਣਾ ਵੀ ਕੀ ਕਹਿਣਾ, ਤੂੰ ਤਾਂ ਦੇਖਿਆ ਸੀ ਅਸੀਂ ਨਾ ਦੇਖਿਆ, ਇਸ ਕਰਕੇ ਬੀਤੇ ਹੋਏ ਸਮੇਂ ਸਹਿਤ ਅਤੇ ਹੋਰ ਦੇਸ਼ ਸਹਿਤ ਵਸਤੂ ਸੋ ਪਦ ਦਾ ਵਾਚ ਅਰਥ ਹੈ, ਅਤੇ ਵਰਤਮਾਨ ਸਮੇਂ ਸਮੀਪ ਦੇਸ਼ ਵਿੱਚ ਸਥਿਤ ਵਸਤੂ ਨੂੰ ਇਹ ਕਹਿੰਦੇ ਨੇ। ਇਸ ਵਾਸਤੇ ਵਰਤਮਾਨ ਸਮੇਂ ਸਹਿਤ ਅਤੇ ਸਮੀਪ ਦੇਸ਼ ਸਹਿਤ ਵਸਤੂ ਇਹ ਪਦ ਦਾ ਵਾਚ ਅਰਥ ਹੈ, ਅਤੇ ਸੋ ਜਿਹੜਾ ਬੀਤਿਆ ਸਮਾਂ ਅਤੇ ਇਸ ਪ੍ਰਕਾਰ ਹੋਰ ਦੇਸ਼ ਸਹਿਤ ਜੋ ਵਸਤੂ ਹੈ ਉਹੀ ਵਰਤਮਾਨ ਸਮਾਂ ਅਤੇ ਸਮੀਪ ਦੇਸ਼ ਸਹਿਤ ਹੈ, ਇਹ ਸਮੁਦਾਇ ਦਾ ਵਾਚ ਅਰਥ ਹੈ। ਸੋ ਸੰਭਵ ਹੈ ਨਹੀਂ, ਕਿਉਂਕਿ ਬਤੀਤ ਹੋਏ ਸਮੇਂ ਦਾ ਅਤੇ ਵਰਤਮਾਨ ਸਮੇਂ ਦਾ ਵਿਰੋਧ ਹੈ, ਉਵੇਂ ਹੀ ਹੋਰ ਦੇਸ਼ ਦਾ ਅਤੇ ਨੇੜਲੇ ਦੇਸ਼ ਦਾ ਵਿਰੋਧ ਹੈ, ਇਸ ਕਰਕੇ ਦੋਨਾਂ ਪਦਾਂ ਵਿੱਚ ਦੇਸ਼ ਕਾਲ ਵਿੱਚ ਜੋ ਭਾਗ ਹੈ ਉਹਨੂੰ ਤਿਆਗ ਕੇ ਵਸਤੂ ਮਾਤਰ ਵਿਖੇ ਦੋਨਾਂ ਪਦਾਂ ਦੀ ਭਾਗ ਤਿਆਗ ਲਕਸ਼ਣ ਹੈ। ਇਹ ਹੈ ਤਾਂ ਕਾਫ਼ੀ ਔਖਾ ਹੀ, ਸਮਝਣਾ ਵੀ ਔਖਾ ਸਾਰਾ ਕੁਛ। ਇਹ ਤਾਂ ਸਾਡੀਆਂ ਸਮਝਾਂ 'ਚ ਨਹੀਂ ਪੈਂਦੀਆਂ ਸਾਰੀਆਂ ਚੀਜ਼ਾਂ, ਕਿਉਂਕਿ ਇਹ ਵੱਡੇ ਵੱਡੇ ਵਿਦਵਾਨਾਂ ਨੂੰ ਹੀ ਛੇਤੀ ਸਮਝ ਲੱਗਦੀਆਂ ਚੀਜ਼ਾਂ, ਪਰ ਫਿਰ ਵੀ ਕਦੇ ਤਾਂ ਸਮਝ ਲੱਗੂਗੀ, ਹੌਲੀ ਹੌਲੀ ਲੱਗ ਜਾਊਗੀ। ਅਤੇ ਇਹ ਕਾਫ਼ੀ ਮਹਿੰਗੀ ਚੀਜ਼ ਹੈ। ਤੋ ਭਾਗ ਤਿਆਗ ਲੱਛਣਾ ਪਰ ਅਧਿਆਤਮ ਪ੍ਰਕਾਸ਼ 'ਚ ਵੀ ਲਿਖਿਆ ਹੋਇਆ, ਵਿਦਿਆਰਥੀਆਂ ਨੂੰ ਪਤਾ ਇਸ ਗੱਲ ਦਾ, ਜਿਹੜੇ ਪੜ੍ਹਦੇ ਇਹਨਾਂ ਚੀਜ਼ਾਂ ਨੂੰ। ਵਹਿ ਸਮੇਂ ਕੀ ਵਿਭੋ ਤਜ ਅਬ ਕੀ ਤਜੇ ਵਿਪਤ, ਦ੍ਰਿਸ਼ਟ ਕਰੇ ਜੋ ਦੇਹ ਪਰ ਪੁਰਸ਼ ਉਹੀ ਹੈ ਸੱਤ। ਵਿਚਾਰ ਸਾਗਰ ਦੇ ਵਿੱਚ ਇਹ ਕਾਫ਼ੀ ਡੂੰਘਾ ਲਿਖਿਆ ਹੋਇਆ। ਚਲੋ ਰਹੋ ਵਿਚਾਰ, ਉਹਨਾਂ ਨੇ ਆਪਣਾ ਸੁਣਾਉਣਾ ਸੀ, ਆਪਾਂ ਸੁਣ ਲਿਆ। ਜਬ ਹੀ ਸਿਆਰ ਸਿੰਘ ਕੌ ਖਾਏ, ਫੂਲ ਰਹੀ ਸਗਲੀ ਬਨ ਰਾਏ। ਜਦੋਂ ਸਿਆਰ ਹੁੰਦਾ ਸਲਬਾ ਜਿਹੜਾ ਹੁੰਦਾ ਸਿੰਘ, ਸ਼ੇਰ ਨੂੰ ਖਾਵੇ ਭਾਵ ਆਪਣੇ ਪਿਸ਼ਾਬ ਨਾਲ ਸ਼ੇਰ ਨੂੰ ਮਾਰ ਦਿੰਦਾ ਤਾਂ ਸਾਰੀ ਬਨਰਾਏ। ਬਨਸਪਤੀ ਭਾਵ ਮਿਰਗਾਵਲੀ ਜਿਹੜੀ ਹੁੰਦੀ ਹੈ ਫੂਲ ਰਹੀ ਪ੍ਰਫੁੱਲਤ, ਭਾਵ ਖੁਸ਼ ਹੋ ਜਾਂਦੀ ਹੈ। ਇਹਦੇ ਉੱਤੇ ਦਾ ਦ੍ਰਿਸ਼ਟਾਂਤ ਕੀ ਹੈ, ਇਸੇ ਪ੍ਰਕਾਰ ਜਿੰਨਾ ਚਿਰ ਹੰਕਾਰ ਰੂਪੀ ਸ਼ੇਰ ਅੰਤਕਰਨ ਰੂਪ ਜੰਗਲ 'ਚ ਰਹਿੰਦਾ ਹੈ, ਉਹਨਾਂ ਚਿਰ ਅੰਤਕਰਨ ਜੰਗਲ ਵਿੱਚ ਰਹਿਣ ਵਾਲੀ ਸ਼ੁਭ ਗੁਣਾ ਰੂਪੀ ਮਿਰਗਾਵਲੀ ਫੁੱਲਦੀ ਨਹੀਂ। ਮਿਰਗਾਵਲੀ ਹੁੰਦੀ ਮਿਰਗਾਂ ਦੀ ਡਾਰ, 20-25-50 ਮਿਰਗ ਦੌੜਦੇ ਫਿਰਦੇ ਛੋਟੇ ਵੱਡੇ, ਸ਼ੇਰ ਨੂੰ ਦੇਖ ਕੇ ਉਹ ਪ੍ਰਫੁੱਲਤ ਨਹੀਂ ਹੋ ਸਕਦੇ। ਇੱਥੇ ਹੰਕਾਰ ਹੈ ਜਿਹਦੇ ਅੰਦਰ, ਉਹ ਬੰਦੇ ਦੇ ਅੰਦਰ ਸ਼ੁਭ ਗੁਣ ਨਹੀਂ ਆ ਸਕਦੇ। ਗੱਲ ਤਾਂ ਬਸ ਇੰਨੀ ਕੁ ਹੈ। ਸੋ ਜਿਸ ਵੇਲੇ ਵਿਚਾਰ ਰੂਪੀ ਸਲਬਾ ਹੰਕਾਰ ਰੂਪੀ ਸ਼ੇਰ ਨੂੰ ਮਾਰ ਦਿੰਦਾ ਹੈ ਤਾਂ ਸ਼ੁਭ ਗੁਣਾ ਰੂਪੀ ਬਨਰਾਏ ਬਨਸਪਤੀ ਭਾਵ ਮਿਰਗਾਵਲੀ ਪ੍ਰਫੁੱਲਤ ਹੋ ਰਹਿੰਦੀ ਹੈ। ਦੋਨੋਂ ਹੀ ਚੀਜ਼ਾਂ ਨੇ। ਜੰਗਲ ਦੇ ਵਿੱਚ ਬੂਟੇ ਵੀ ਹੈ, ਉਹ ਵੀ ਪ੍ਰਫੁੱਲਤ ਹੁੰਦੇ ਅਤੇ ਮਿਰਗਾਂ ਦੀਆਂ ਡਾਰਾਂ ਵੀ, ਫਿਰ ਜੰਗਲ ਵਸ ਜਾਂਦਾ ਹੈ। ਜੀਤੋ ਬੂਡੈ ਹਾਰੋ ਤਿਰੈ ਗੁਰਪ੍ਰਸਾਦੀ ਪਾਰ ਉਤਰੈ। ਜਿਹੜਾ ਆਦਮੀ ਹੰਕਾਰ ਕਰਕੇ ਆਪਣੇ ਆਪ ਨੂੰ ਜਿੱਤਿਆ ਹੋਇਆ ਮੰਨਦਾ ਹੈ ਉਹ ਸੰਸਾਰ ਸਮੁੰਦਰ 'ਚ ਡੁੱਬ ਜਾਂਦਾ, ਅਤੇ ਜਿਹੜਾ ਆਪਣੇ ਆਪ ਨੂੰ ਹਾਰਿਆ ਮੰਨਦਾ ਉਹ ਨਿਮਰਤਾ ਗੁਣ ਸਹਿਤ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾ ਤਾਰ। ਗੁਰਾਂ ਦੀ ਕਿਰਪਾ ਵਾਲਾ ਆਦਮੀ ਸੰਸਾਰ ਤੋਂ ਬਾਹਰ ਉਤਰ ਜਾਂਦਾ। ਸੋ ਜੇ ਕਿਸੇ ਬੰਦੇ ਨੇ ਗਲਤੀ ਕਰਤੀ, ਦੂਜਾ ਉਹਦੇ 'ਤੇ ਐਵੇਂ ਰੋਹ ਛੰਟੀ ਜਾਂਦਾ ਕਿ ਉਹ ਬੰਦਾ ਕਹਿੰਦਾ ਜੀ ਗਲਤੀ ਹੋ ਗਈ ਮਾਫ਼ ਕਰ ਦਿਓ ਸੌਰੀ ਜੀ, ਸੌਰੀ ਕਹਿਣ ਵਾਲਾ ਜਿੱਤ ਜਾਂਦਾ ਅਤੇ ਦੂਜਾ ਹਾਰ ਜਾਂਦਾ। ਕਹਿੰਦੇ ਨਿਮਰਤਾ ਵਾਲਾ ਹਮੇਸ਼ਾ ਜਿੱਤ ਜਾਂਦਾ, ਕਿਉਂਕਿ ਅਸਲ ਦੁਨੀਆ ਅੰਦਰ ਦੇਖਣਾ ਪੈਂਦਾ ਕਿ ਹਾਰਿਆ ਅਤੇ ਜਿੱਤਿਆ ਕੌਣ ਹੈ। ਹਾਰਨ ਵਾਲਾ ਕਈ ਵਾਰ ਵੱਡਾ ਹੋ ਜਾਂਦਾ ਅਤੇ ਜਿੱਤਣ ਵਾਲਾ ਕਈ ਵਾਰ ਹਾਰ ਜਾਂਦਾ। ਦਾਸ ਕਬੀਰ ਕਹਿ ਸਮਝਾਏ, ਕੇਵਲ ਰਾਮ ਰਹੋ ਲਿਵ ਲਾਏ। ਕਬੀਰ ਜੀ ਕਹਿੰਦੇ ਦੇਖੋ ਇੱਥੇ ਨਿਮਰਤਾ ਆਪਣੀ ਜਨਾਉਂਦੇ ਨਾਲੇ ਹੰਕਾਰ ਦਾ ਅਭਾਵ ਕਰਦਿਆਂ ਹੋਇਆ ਕਹਿੰਦੇ ਨੇ ਭਾਈ ਮੈਂ ਤਾਂ ਦੋਵੇਂ ਹੱਥ ਜੋੜ ਕੇ ਭਾਈ ਦਾਸਾ ਭਾਵ ਨਾਲ ਸਮਝਾ ਕੇ ਕਹਿੰਦਾ, ਹੰਕਾਰ ਨੂੰ ਤਿਆਗ ਕੇ ਕੇਵਲ ਵਾਹਿਗੁਰੂ ਵਿੱਚ ਹੀ ਬਿਰਤੀ ਲਗਾ ਕੇ ਰਹਿਣਾ ਕਰੋ। ਇਸ ਪ੍ਰਕਾਰ ਪਾਵਨ ਉਪਦੇਸ਼ ਜਿਹੜਾ ਇਹ ਹੁਣ ਅੱਗੇ 15ਵੇਂ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ। 70 ਸਹਿ ਸਲਾਰ ਹੈ ਜਾ ਕੇ, 1,25,00,000 ਪੈ ਕਾਂਬਰ ਤਾ ਕੇ। ਇਹ ਪਾਵਨ ਸ਼ਬਦ ਵਿੱਚ ਕਾਫ਼ੀ ਡੂੰਘਾਈ ਤੱਕ ਜਾਣਾ ਆਪਾਂ ਨੇ, 70 ਪਾਠ ਨਹੀਂ ਕਰਨਾ 70। ਸੋ ਦੁਸ਼ਟ ਅੰਤਕਰਨ ਵਾਲੇ ਹੰਕਾਰੀ ਪੁਰਸ਼ਾਂ ਨੇ ਕਿਹਾ ਕਬੀਰ ਨੂੰ ਫੜ ਕੇ ਚਾਟਾ ਛਕਾਓ, ਕਿਉਂਕਿ ਇਹ ਹੋਰ ਹੀ ਉਪਦੇਸ਼ ਦੇ ਕੇ ਲੋਕਾਂ ਨੂੰ ਆਪਣੇ ਵਰਗਾ ਕਰਨਾ ਚਾਹੁੰਦਾ ਹੈ। ਇੰਨੀ ਗੱਲ ਸੁਣ ਕੇ ਹੁਣ ਕਬੀਰ ਜੀ ਪਰਮੇਸ਼ੁਰ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਰਹਾਓ ਦੀ ਤੁਕ 'ਚ। ਮੋਹ ਗਰੀਬ ਕੀ ਕੋ ਗੁਜਰਾਵੈ, ਮਜਲਸ ਦੂਰ ਮਹਿਲ ਕੋ ਪਾਵੈ ਰਹਾਓ। ਇਹੋ ਜਿਹਾ ਕੌਣ ਹੈ ਜਿਹੜਾ ਮੈਂ ਗਰੀਬ ਦੀ ਬੇਨਤੀ ਉਹਦੇ ਕੋਲ ਪਹੁੰਚਾਉਣਾ ਕਰੇ, ਕਿਉਂਕਿ ਉਹ ਪਰਮਾਤਮਾ ਦੀ ਸਭਾ ਦੂਰ ਤੱਕ ਲੱਗੀ ਹੋਈ ਹੈ। ਰਾਜੇ ਦਾ ਮਹਿਲ, ਜਿਨ੍ਹਾਂ ਨੇ ਪੁਰਾਣੇ ਰਾਜਿਆਂ ਬਾਰੇ ਸੁਣਿਆ ਉਹਨਾਂ ਨੂੰ ਪਤਾ ਕਿੱਡੀ ਸਭਾ ਹੁੰਦੀ ਰਾਜੇ ਦੀ, ਕੋਈ ਅੰਤ ਨਹੀਂ ਹੁੰਦਾ, ਬੇਅੰਤ ਵੱਡੀ। ਪਰ ਸਭ ਤੋਂ ਵੱਡਾ ਵਾਹਿਗੁਰੂ ਹੈ। ਵਾਹਿਗੁਰੂ ਦੀ ਸਭਾ ਕਿੱਡੀ ਹੈ, ਆਓ ਪਰਮਾਤਮਾ ਦੀ ਸਭਾ ਦੇਖੀਏ ਕਿੱਡੀ ਹੈ। ਸੋ ਦਰ ਤੇਰਾ ਕਿਹਾ ਸੋ ਕਰਕੇ ਹਾ, ਜਿਤ ਬਹਿ ਸਭ ਸੰਭਾਲੇ। ਉਸ ਮਹਿਲ ਭਾਵ ਸਰੂਪ ਭਾਵ ਪਰਮਾਤਮਾ ਨੂੰ ਕੌਣ ਪਾਉਣਾ ਕਰੇ। ਪਰਮੇਸ਼ੁਰ ਦੀ ਸਭਾ ਸਾਹ ਐਡੀ ਵੱਡੀ ਕਿੱਥੋਂ ਆ ਗਈ, ਕੌਣ ਕੌਣ ਬੈਠੇ ਜੀ ਉੱਥੇ? ਫਿਰ ਪ੍ਰਸ਼ਨ ਕਰਤਾ ਸਾਰਿਆਂ ਨੇ। 70 ਸਹਿ ਸਲਾਰ ਹੈ ਜਾ ਕੇ, 1,25,00,000 ਪੈ ਕਾਂਬਰਤਾ ਕੇ। ਕਹਿੰਦੇ ਜਿਸ ਪਰਮਾਤਮਾ ਦੇ ਦਰਬਾਰ ਵਿੱਚ 70,100 ਸਲਾਰ ਭਾਵ ਸਰਦਾਰ ਹੈ, 70,100 ਅਤੇ 1,25,000 ਪੈਗੰਬਰ ਉਹਦੇ ਪਰਮਾਤਮਾ ਦੇ ਕੋਲ ਹੈ। ਸੋ ਜਿਸ ਵੇਲੇ ਮੁਹੰਮਦ ਸਾਹਿਬ ਪਾਸ ਇਜ਼ਰਾਈਲ ਦੇ ਹੱਥੀਂ ਕਿਤਾਬਾਂ ਭੇਜੀਆਂ ਸਨ, ਉਸ ਵੇਲੇ ਇਹ 100 ਸਰਦਾਰ ਨਾਲ ਭੇਜਿਆ ਸੀ ਕਿ ਰਾਹ ਵਿੱਚ ਇਜ਼ਰਾਈਲ ਮੇਰਾ ਹੁਕਮ ਬਦਲ ਨਾ ਦੇਵੇ। ਭਾਈ ਨੰਦ ਲਾਲ ਜੀ ਨੇ ਕਥਨ ਕੀਤਾ ਹੈ, 1,000 ਸਜਦਾ ਬਸੂਏ ਤੇ ਤੋ ਮੇਕ ਨੰਦ, ਹਰਦਮ ਤਾਵੀਫ ਕਾਬਾ ਕੇ ਕੂਏ ਤੋਮੇ ਕੁਨੰਦ। ਭਾਵ 18,000 ਪ੍ਰਕਾਰ ਦੇ ਜੀਵ ਜਦ ਤੇਰੇ ਵੱਲ ਵੰਦਨਾ ਕਰਦੇ, ਪਰ ਤੇਰੇ ਆਸ਼ਕ ਹਰ ਵੇਲੇ ਤੇਰੇ ਕੂਚੇ ਦੇ ਕਾਬੇ ਦੀ ਪ੍ਰਕਰਮਾ ਕਰਦੇ ਹੈ। ਭਾਈ ਬੰਨੋ ਵਾਲੀ ਬੀੜ ਚ ਇਉਂ ਲਿਖਿਆ ਹੈ, ਜਿੱਤ ਦਰ ਲੱਖ ਮੁਹੰਮਦਾ, ਲੱਖ ਬ੍ਰਹਮੇ ਵਿਸ਼ਨ ਮਹੇਸ, ਲੱਖ ਲੱਖ ਰਾਮ ਵਡੀਰੀ ਹੈ, ਲੱਖ ਰਾਹੀ ਲੱਖ ਵੇਸ, ਲੱਖ ਲੱਖ ਉੱਥੇ ਜਤੀ ਹੈ ਸਤੀਓ ਤੇ ਸੰਨਿਆਸ, ਲੱਖ ਲੱਖ ਉੱਥੇ ਗੋਰਖਾ, ਲੱਖ ਲੱਖ ਨਾਥਾਂ ਨਾਥ, ਲੱਖ ਲੱਖ ਉੱਥੇ ਆਸਨਾ ਗੁਰ ਚੇਲੇ ਰਹਿ ਰਾਸ, ਲੱਖ ਲੱਖ ਦੇਵੀ ਦੇਵਤੇ ਦਾਨੂ ਲੱਖ ਨਿਵਾਸ, ਲੱਖ ਪੀਰ ਪੈਗੰਬਰ ਔਲੀਏ, ਲੱਖ ਕਾਜੀ ਮੁੱਲਾ ਸੇਖ। ਸੋ ਇਸ ਪ੍ਰਕਾਰ ਵਚਨ ਕਰਦੇ ਹਨ। ਸੋ ਇੰਨਾ ਕੁਝ ਪਰਮਾਤਮਾ ਦੇ ਪਾਸ ਦੱਸਿਆ। ਸੇਖ ਜੋ ਕਹੀ ਹੈ ਕੋਟ 88 56 ਕੋਟ ਜਾ ਕੇ ਖੇਲ ਖਾਸੀ, ਜਿਸ ਪਰਮਾਤਮਾ ਦੇ ਦਰਬਾਰ ਵਿੱਚ 88 ਕਰੋੜ ਸ਼ੇਖ ਬੜੇ ਬੜੇ ਬਜ਼ੁਰਗ ਕਹੀ ਦੇ ਜਿਹੜੇ, ਅਤੇ ਜਿਹਦੇ ਪਾਸ 56 ਕਰੋੜ ਜਾਦਵ ਖਾਸ ਖਾਸ ਨਾਲ ਖੇਲਣ ਵਾਲੇ ਲੜਕੇ ਹਨ, ਖਾਸ ਖਾਸ ਉਹ ਏਡੇ ਵੱਡੇ ਦਰਬਾਰ ਦੇ ਵਿੱਚ ਕਹਿੰਦੇ ਨੇ, ਮੋਹ ਗਰੀਬ ਕੀ ਕੋ ਗੁਜਰਾਵੈ, ਮਜਲਸ ਦੂਰ ਮਹਿਲ ਕੋ ਪਾਵੈ ਰਹਾਉ। ਇਹੋ ਜਿਹਾ ਕੌਣ ਹੈ ਜਿਹੜਾ ਮੈਂ ਗਰੀਬ ਦੀ ਬੇਨਤੀ ਪਹੁੰਚਾਉਣਾ ਕਰੇ ਉੱਥੇ, ਕਿਉਂਕਿ ਪਰਮੇਸ਼ਰ ਦੀ ਸਭਾ ਦੂਰ ਤੱਕ ਲੱਗੀ ਹੋਈ ਹੈ, ਉਸ ਮਹਿਲ ਪਰਮੇਸ਼ਰ ਨੂੰ ਕੌਣ ਪਾਉਣਾ ਕਰੇ। ਫਿਰ ਫਰਮਾਉਂਦੇ ਹਨ ਅੱਗੇ ਹੋਰ ਬਚਨ, 33 ਕਰੋੜੀ ਹੈ ਖੇਲ ਖਾਨਾ, 84 ਲੱਖ ਫਿਰੈ ਦੀਵਾਨਾ, 33 ਕਰੋੜੀ ਹੈ ਖੇਲ ਖਾਨਾ, 84 ਲੱਖ ਫਿਰੈ ਦੀਵਾਨਾ। 33 ਕਰੋੜ ਦੇਵਤੇ ਨਾਲ ਜਿਹੜਾ ਖੇਲ ਖਾਨਾ ਰਸੋਈ ਦੇ ਖਾਣ ਵਾਲੇ ਹੈ, ਕਿਉਂਕਿ ਬਾਦਸ਼ਾਹ ਪਹਿਲੇ ਹੋਰਨਾਂ ਨੂੰ ਰੋਟੀ ਖਵਾ ਕੇ ਪਿੱਛੋਂ ਆਪ ਖਾਂਦੇ ਨੇ। 33 ਕਰੋੜ ਦੇਵਤਾ ਪਹਿਲਾਂ ਰੋਟੀ ਖਾਂਦਾ, ਕਹਿੰਦਾ ਖਾਓ ਵੀ ਪਹਿਲਾਂ। ਖੇਲ ਖਾਨਾ ਹੁੰਦਾ ਸੇਵਕਾਂ ਦੇ ਸਮੁਦਾਹ ਹਨ, ਜਿਸ ਤਰ੍ਹਾਂ ਬਾਦਸ਼ਾਹ ਦੇ ਦਰਬਾਰ ਵਿੱਚ ਮਸਤਾਨੇ ਹੁੰਦੇ, ਇਸ ਤਰ੍ਹਾਂ 84 ਲੱਖ ਜੂਨਾਂ ਦੇ ਜੀਵ ਮਸਤਾਨੇ ਹੋਏ ਫਿਰਦੇ ਨੇ। 84 ਲੱਖ ਜੂਨ ਇਸ ਪ੍ਰਕਾਰ ਦੱਸਦੇ ਆ, ਜਲਚਰ 9 ਲੱਖ ਕਿਸਮ ਦੇ ਆ ਪਾਣੀ ਵਾਲੇ ਜੀਵ, 20 ਲੱਖ ਬ੍ਰਿਸ਼ ਪਹਾੜ, ਕ੍ਰਿਮ ਭੇਦ 11 ਲੱਖੋ, 10 ਲੱਖ ਪੰਛੀ ਵਾੜ, 30 ਲੱਖ ਕਿਸਮਾ ਪਸ਼ੂ ਹੈ, ਮਨੁੱਖ ਕਹੇ 1,04,000, ਇਹ 84 ਲੱਖ ਲਖੋ ਸਤਿਗੁਰ ਕਰਨ ਉਧਾਰ। ਇੰਨੀ ਵੱਡੀ 84 ਲੱਖ ਜੂਨ ਹੈ। ਇਸ ਕਰਕੇ ਫਰਮਾਉਂਦੇ ਹਨ, ਬਾਬਾ ਆਦਮ ਕਹੋ ਕਿਛ ਨਦਰ ਦਿਖਾਈ, ਪਾਵਨ ਬਚਨ ਫਰਮਾਉਂਦੇ ਹਨ, ਉਹਨ ਭੀ ਪਿਸਤ ਕੰਧੇਰੀ ਪਾਈ। ਸੋ ਬਾਬਾ ਆਦਮ ਜਿਹੜਾ ਸ਼ਿਵ ਜੀ ਨੂੰ ਕੁਝ ਕੋ ਗਿਆਨ ਦ੍ਰਿਸ਼ਟੀ ਦਿਖਾਈ, ਤਾਂ ਉਹਨੇ ਵੀ ਬਹੁਤ ਸਾਰੀ ਪਾਚਰੰਗ ਕਾਲ ਤੱਕ ਪਿਸਤ ਹੁੰਦੀ ਸਵਰਗ ਦੀ ਪ੍ਰਾਪਤੀ ਪਾਈ, ਪਰ ਅਨਾਜ ਦੇ ਖਾਣ ਕਰਕੇ ਫਿਰ ਆਦਮ ਟਾਪੂ ਵਿੱਚ ਡਿੱਗਿਆ ਗਿਆ। ਬਰਾਏ ਗਰਦਾ ਏ ਨਾ ਗਿਰਦ, ਹਰ ਦੂਨਾ ਚੇ ਮੇ ਗਰਦੀ, ਤਸਾ ਦੀਦੀ ਕੇ ਆਦਮਰਾ ਅਸੀਰ ਦਾਨਾ ਮੇ ਸਾਜਤ। ਭਾਈ ਨੰਦ ਲਾਲ ਜੀ ਗਜ਼ਲ ਹੈ 21ਵੀਂ, ਕਹਿੰਦੇ ਰੋਟੀ ਦੇ ਟੁਕੜੇ ਲਈ ਤੂੰ ਹਰ ਕਮੀਨੇ ਦੇ ਆਲੇ ਦੁਆਲੇ ਕਿਉਂ ਘੁੰਮਦਾ, ਕੀ ਤੂੰ ਵੇਖਿਆ ਕਿ ਆਦਮ ਨੂੰ ਲੋਭ ਨੇ ਦਾਣੇ ਦਾ ਕੈਦੀ ਬਣਾਤਾ, ਜਿਹਦੇ ਫਲਸਰੂਪ ਉਹ ਸਵਰਗ ਵਿੱਚੋਂ ਕੱਢਿਆ ਗਿਆ ਸੀ। ਸੋ ਇਸ ਪ੍ਰਕਾਰ ਰੋਟੀ ਲਈ ਕਮੀਨੀਆਂ ਅੱਗੇ ਮੂੰਹ ਨਾ ਮੰਗਣੇ ਆਇਆ ਗੁਰ ਫਰਮਾਇਆ, ਲੋਭ ਨੇ ਬਾਬੇ ਆਦਮ ਨੂੰ ਇੱਕ ਦਾਣੇ ਆਣ ਫਸਾਇਆ ਸੁਰਗ ਗਵਾਇਆ, ਇੱਕ ਰੋਟੀ ਦੇ ਟੁਕੜੇ ਬਦਲੇ ਹੱਥ ਕੀ ਅੜਦਾ ਫਿਰਨਾ ਏ, ਇਹ ਟੁੱਕਰ ਦੀ ਇੱਛਾ ਆਦਮ ਸੁਰਗੋਂ ਹੇਠ ਡਗਾਉਂਦੀ ਏ। ਫਿਰ ਇਹ ਸਾਖੀਆਂ ਬਾਬੇ ਆਦਮ ਦੀਆਂ ਹੋਰ ਬਹੁਤ ਸਾਰੀਆਂ ਸ਼ਰਵਣ ਵੀ ਕੀਤੀਆਂ ਸਾਰਿਆਂ ਨੇ। ਜਿਸ ਸਮੇਂ ਬਾਬਾ ਆਦਮ ਅਤੇ ਅੰਮਾ ਹਵਾ ਸਵਰਗ ਵਿੱਚ ਰਹਿੰਦੇ ਸਨ, ਉਸ ਸਮੇਂ ਇਹਨਾਂ ਨੂੰ ਆਪਣੇ ਸਰੀਰ ਦੀ ਸੋਝੀ ਹੁੰਦੀ ਸੀ, ਅਵਧੂਤਾਂ ਵਾਂਗੂ ਅਲਫ ਨੰਗੇ ਰਹਿੰਦੇ ਸੀ, ਉਦੋਂ ਸੋਝੀ ਨਹੀਂ ਸੀ ਹੁੰਦੀ ਪਹਿਲਾਂ। ਸੋ ਇਸ ਪ੍ਰਕਾਰ ਸੋਝੀ ਨਾ ਹੋਣ ਕਰਕੇ ਅਲਫ ਨੰਗੇ ਰਹਿਣਾ ਅਤੇ ਹਰ ਰੋਜ਼ ਖੁਦਾ ਦੇ ਖੁੱਲ੍ਹੇ ਦੀਦਾਰ ਕਰਦੇ। ਇਉਂ ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਇੱਕ ਦਿਨ ਸ਼ੈਤਾਨ ਕੌਣ ਹੈ ਕਾਮਦੇਵ ਨਿੱਕੇ ਜਿਹੇ ਬਾਲਕ ਦਾ ਰੂਪ ਧਾਰ ਕੇ ਅੰਮਾ ਹਵਾ ਦੇ ਆ ਕੇ ਕੋਲ ਰੋਣ ਲੱਗ ਪਿਆ, ਅਤੇ ਅੰਮਾ ਹਵਾ ਨੂੰ ਤਰਸ ਆਇਆ ਅਤੇ ਰੋਣ ਦਾ ਕਾਰਨ ਪੁੱਛਿਆ। ਉਸ ਵੇਲੇ ਸ਼ੈਤਾਨ ਨੇ ਕਿਹਾ, ਤੁਸੀਂ ਕੱਲ੍ਹ ਨੂੰ ਇਸ ਜਗ੍ਹਾ ਤੋਂ ਸੁਰਗ ਵਿੱਚੋਂ ਡਿੱਗੇ ਜਾਓਗੇ, ਕਿਉਂਕਿ ਇੱਕ ਫਲ ਹੈ ਜੋ ਖੁਦਾ ਦਾ ਸਭਨਾਂ ਨੂੰ ਖਾਣ ਵਾਸਤੇ ਹੁਕਮ ਹੋਇਆ, ਉਹ ਤੁਸੀਂ ਖਾਣਾ ਨਹੀਂ, ਜਿਸ ਕਰਕੇ ਤੁਹਾਨੂੰ ਮਾਤ ਲੋਕ ਭੇਜਿਆ ਜਾਵੇਗਾ। ਹਵਾ ਨੇ ਕਿਹਾ, ਉਹ ਕਿਹੜਾ ਫਲ ਹੈ ਤੂੰ ਦੱਸ, ਅਸੀਂ ਤਾਂ ਖਾ ਲਵਾਂਗੇ। ਸ਼ੈਤਾਨ ਨੇ ਕਣਕ ਦਾ ਸਿੱਟਾ ਅੱਗੇ ਰੱਖ ਦਿੱਤਾ, ਕਹਿੰਦਾ ਇਹ ਫਲ ਹੈ। ਅੰਮਾ ਹਵਾ ਨੇ ਬਾਬੇ ਆਦਮ ਨੂੰ ਵੀ ਉਹਦੇ ਖਾਣ ਵਾਸਤੇ ਮਜਬੂਰ ਕੀਤਾ, ਇਹ ਰੋਕਿਆ ਸੀ ਵੀ ਇਹ ਨਾ ਖਾਇਓ, ਕਣਕ ਨਾ ਖਾਇਓ। ਉਸ ਵੇਲੇ ਦੋਹਾਂ ਨੇ ਕਣਕ ਖਾ ਲਈ ਤਾਂ ਇਹਨਾਂ ਨੂੰ ਆਪਣੇ ਸਰੀਰ ਦੀ ਸੋਝੀ ਹੋ ਗਈ ਕਿ ਅਸੀਂ ਤਾਂ ਨੰਗੇ ਹਾਂ। ਜਦੋਂ ਖੁਦਾ ਇਹਨਾਂ ਦੇ ਪਾਸ ਦਰਸ਼ਨ ਦੇਣ ਵਾਸਤੇ ਆਇਆ ਤਾਂ ਇਹ ਸ਼ਰਮਸਾਰ ਹੋ ਕੇ ਕੇਲਿਆਂ ਦੇ ਪੱਤਿਆਂ ਉਹਲੇ ਲੁਕ ਗਏ। ਖੁਦਾ ਨੇ ਸਾਰੀ ਗੱਲ ਜਾਣ ਕੇ ਕਿਹਾ, ਮੈਂ ਤੁਹਾਨੂੰ ਦਰਸ਼ਨ ਦੇਣ ਵਾਸਤੇ ਆਇਆ ਸੀ, ਪਰ ਤੁਸੀਂ ਮੈਨੂੰ ਦੇਖ ਕੇ ਛੁੱਪ ਬੈਠੇ ਹੋ, ਤੁਹਾਨੂੰ ਦੇਹ ਦਿਆਸ ਹੋ ਗਿਆ, ਇਸ ਲਈ ਤੁਸੀਂ ਇੱਥੇ ਰਹਿਣ ਦੇ ਹੁਣ ਲਾਇਕ ਨਹੀਂ। ਦੂਜਾ ਕਾਰਨ ਇਹ ਸੀ ਕਿ ਇਹਨਾਂ ਦਾ ਸਰੀਰ ਮੁਸ਼ਕ ਗਿਆ ਸੀ, ਕਿਉਂਕਿ ਦੇਵ ਲੋਕ ਵਿੱਚ ਅੰਨ ਦੇ ਖਾਣ ਵਾਲਾ ਬੰਦਾ ਰਹਿ ਨਹੀਂ ਸਕਦਾ। ਦੇਵਤੇ ਤਾਂ ਅੰਨ ਦੀ ਵਾਸ਼ਨਾ ਨਾਲ ਹੀ ਤ੍ਰਿਪਤ ਹੁੰਦੇ ਨੇ, ਇਸ ਕਾਰਨ ਕਰਕੇ ਇਹਨੂੰ ਮਾਤ ਲੋਕ ਦੀ ਧਰਤੀ ਤੇ ਆਦਮ ਟਾਪੂ ਪਰ ਡੇਕਿਆ ਗਿਆ। ਆਹ ਜਿਹੜਾ ਕੜਾਹ ਪ੍ਰਸ਼ਾਦ ਬਣਦਾ ਜਦੋਂ ਇਹ 'ਚ ਆਪਾਂ ਪਾਣੀ ਪਾਉਂਦੇ ਹਾਂ, ਜਦੋਂ ਉੱਤੋਂ ਚਾਸ ਉੱਡਦੀ ਆ ਹਵਾ ਭਾਫ ਜੀ, ਦੇਵਤੇ ਇਹੀ ਖਾ ਕੇ ਖੁਸ਼ ਰਹਿੰਦੇ, ਬਸ ਉਹ ਇੰਨੇ ਨਾਲ ਹੀ ਰੱਜ ਜਾਂਦੇ ਨੇ। ਦੇਸੀ ਘਿਓ ਦੀ ਜੋਤ ਜਿਹੜੀ ਲਾਉਂਦੇ ਹਾਂ ਇਹਦੇ ਨਾਲ ਹੀ ਦੇਵ ਰੂਹਾਂ ਰੱਜਦੀਆਂ। ਸ਼ਹੀਦੀ ਫੌਜਾਂ ਵੀ ਇਸੇ ਪ੍ਰਕਾਰ ਜਿਹੜੀ ਆਹ ਧੂਫ ਬਣਾਉਂਦੇ ਹਾਂ ਆਪਾਂ ਕੋਲਿਆਂ 'ਤੇ ਪਾਉਣ ਵਾਲੀ, ਬਸ ਇੰਨੇ ਕੁ ਨਾਲ ਹੀ ਖੁਸ਼ ਹੋ ਜਾਂਦੇ ਨੇ। ਸੋ ਬਾਈਬਲ ਵਿੱਚ ਇਹ ਕਥਾ ਇਉਂ ਲਿਖੀ ਹੈ, ਜਿਸ ਵੇਲੇ ਆਦਮ ਸੌਂ ਗਿਆ ਉਸ ਵੇਲੇ ਖੁਦਾ ਨੇ ਉਹਦੀ ਇੱਕ ਪਸਲੀ ਕੱਢ ਕੇ ਉਸ ਤੋਂ ਇਸਤਰੀ ਰਚਤੀ ਜੋ ਹਵਾ ਅਖਵਾਈ। ਰੱਬ ਨੇ ਇਸ ਜੋੜੇ ਨੂੰ ਅਦਨ ਬਾਗ ਵਿੱਚ ਰੱਖ ਕੇ ਹੁਕਮ ਦਿੱਤਾ ਕਿ ਤੁਸੀਂ ਇੱਥੇ ਆਨੰਦ ਨਾਲ ਰਹੋ ਅਤੇ ਫਲ ਆਦਿ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਦੱਸ ਕੇ ਹਦਾਇਤ ਕੀਤੀ ਕਿ ਇਹਦਾ ਫਲ ਕਦੇ ਨਾ ਖਾਣਾ। ਸ਼ੈਤਾਨ ਜਿਹੜਾ ਸੀ ਕਾਮਦੇਵ, ਇਹਨੇ ਆ ਕੇ ਆਦਮ ਅਤੇ ਹਵਾ ਨੂੰ ਭੁਲੇਖੇ ਵਿੱਚ ਪਾ ਦਿੱਤਾ। ਸੋ ਜਿਸ ਕਰਕੇ ਇਹਨਾਂ ਦੋਹਾਂ ਨੇ ਖੁਦਾ ਦੇ ਹੁਕਮ ਨੂੰ ਭੁਲਾ ਕੇ ਵਰਜਿਤ ਫਲ ਖਾ ਲਿਆ, ਇਸੇ ਅਪਰਾਧ ਕਰਕੇ ਇਹਨਾਂ ਦੋਹਾਂ ਨੂੰ ਅਦਨ ਬਾਗ 'ਚੋਂ ਸੁੱਟਿਆ ਗਿਆ ਅਤੇ ਖੁਦਾ ਨੇ ਸਰਾਪ ਦੇਤਾ ਕਿ ਆਦਮ ਦੀ ਔਲਾਦ ਮਿਹਨਤ ਕਰਕੇ ਗੁਜ਼ਾਰਾ ਕਰੇ ਅਤੇ ਮੌਤ ਦਾ ਸ਼ਿਕਾਰ ਹੋਵੇ। ਬਾਈਬਲ ਵਿੱਚ ਆਦਮ ਦੀ ਉਮਰ 930 ਵਰੇ ਲਿਖੀ ਹੈ। ਇਸਲਾਮ ਦੀ ਡਿਕਸ਼ਨਰੀ ਕੋਸ਼ ਵਿੱਚ ਲਿਖਿਆ, ਜਦ ਆਦਮ ਅਤੇ ਹਵਾ ਸੁਰਗੋਂ ਡਿੱਗੇ ਹਨ ਤਦ ਆਦਮ ਤਾਂ ਲੰਕਾ ਅਤੇ ਹਵਾ ਅਰਬ ਵਿੱਚ ਜਦਾਹ ਦੇ ਪਾਸ ਡਿੱਗੀ ਹੈ। 200 ਵਰੇ ਦੋਵੇਂ ਜੁਦਾ ਰਹੇ, ਫਿਰ ਜ਼ਬਰਾਇਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ ਅਰਫਾ ਪਹਾੜ 'ਤੇ ਲਿਆ ਕੇ ਹਵਾ ਮਿਲਾਈ। ਆਦਮ ਆਪਣੀ ਔਰਤ ਨੂੰ ਲੈ ਕੇ ਫਿਰ ਲੰਕਾ ਚਲਿਆ ਗਿਆ। ਲੰਕਾ ਵਿੱਚ ਆਦਮ ਦੀ ਪਹਾੜੀ ਹੈ, ਜਿਸ ਦੀ ਉਚਾਈ 7426 ਫੁੱਟ ਹੈ ਅਤੇ ਉਹਦੇ ਨਾਂ ਦਾ ਪੁਲ ਹੋਣ ਤੱਕ ਪ੍ਰਸਿੱਧ ਹੈ। ਰਮਾਇਣ ਵਿੱਚ ਇਹ ਪੁਲ ਸ਼੍ਰੀ ਰਾਮ ਚੰਦਰ ਤੋਂ ਬਣਿਆ ਲਿਖਿਆ ਹੋਇਆ ਦੱਸਿਆ। ਸੋ ਕਈ ਗੁਣੀ ਜਨ ਵੀ ਕਹਿੰਦੇ ਨੇ ਕਿ ਰਾਮ ਆਦਮ ਹੈ ਅਤੇ ਸੀਤਾ ਹਵਾ ਹੈ। ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਸ਼ਿਵ ਆਦਮ ਹੈ ਅਤੇ ਪਾਰਵਤੀ ਹਵਾ। ਜਿਸ ਵੇਲੇ ਸ਼ਿਵ ਜੀ ਨੂੰ ਗਿਆਨ ਦ੍ਰਿਸ਼ਟੀ ਦਿਖਾਈ ਤਾਂ ਉਹਨੇ ਕਾਸ਼ੀਪੁਰੀ ਰੱਜ ਕੇ ਤਾਰਕਾ ਮੰਤਰ ਦੁਆਰਾ ਜੀਵਾਂ ਦੀ ਮੁਕਤੀ ਕਰਕੇ ਘਨੇਰੀ ਹੁੰਦਾ ਬਹੁਤ ਸਾਰੀ ਸ੍ਰਿਸ਼ਟੀ ਸਵਰਗ ਵਿੱਚ ਪਾਈ ਪਹੁੰਚਾਈ। ਦਿਲ ਖਲ ਹਲ ਜਾ ਕੈ ਜਰਦ ਰੂ ਬਾਣੀ ਛੋੜ ਕਤੇਬ ਕਰੈ ਸੈਤਾਨੀ, ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਸੋ ਦਿਲ ਖਲ ਹਲ ਜਾ ਕੈ ਜਰਦ ਰੂ ਬਾਣੀ, ਜਿਨ੍ਹਾਂ ਦੇ ਦਿਲ ਵਿੱਚ ਖਲ ਹਲ ਕਾਮ ਆਦਿਕ ਹੈ, ਰਾਗ ਦਵੈਸ਼ ਆਦਿਕ ਹਨ, ਉਹਨਾਂ ਦੇ ਰੂਹ ਹੁੰਦਾ ਮੂੰਹ ਦੀ ਬਾਣੀ ਬੰਨੀ ਜੇ ਰੰਗਤ ਹੈ, ਜ਼ਰਦ ਹੁੰਦੀ ਪੀਲੀ ਹੁੰਦੀ ਹੈ, ਉਹ ਪੁਰਸ਼ ਕਿਤੇਬਾਂ ਦੇ ਸਿਧਾਂਤ ਨੂੰ ਛੱਡ ਕੇ ਸ਼ੈਤਾਨੀ ਚੰਚਲਤਾਈਆਂ ਕਰਦੇ ਨਜ਼ਰ ਆਉਂਦੇ ਨੇ। ਦੁਨੀਆਂ ਦੋਸ ਰੋਸ ਹੈ ਲੋਈ, ਆਪਣਾ ਕੀਆ ਪਾਵੈ ਸੋਈ, ਕਈ ਤਰ੍ਹਾਂ ਦੇ ਦੋਸ਼ ਤਾਂ ਦੁਨੀਆਂ ਦੇ ਲੋਕਾਂ ਵਿੱਚ ਹਨ ਅਤੇ ਰੋਸ ਗੁੱਸਾ ਅਤੇ ਲੋਈ ਹੁੰਦਾ ਪ੍ਰਕਾਸ਼ ਨੂੰ ਪਰਮਾਤਮਾ ਵਿੱਚ ਕਰਦੇ ਹਨ ਕਿ ਪਰਮਾਤਮਾ ਨੇ ਸਾਡੇ ਕੋਲੋਂ ਭੈੜਾ ਕੰਮ ਕਰਵਾਇਆ ਤਾਂ ਹੀ ਅਸੀਂ ਕੀਤਾ ਹੈ। ਉਹ ਨਿਸ਼ਚਾ ਕਰਨ ਵਾਲੇ ਜੋ ਆਦਮੀ ਹਨ ਉਹ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਪਾਉਂਦੇ। ਹੁਣ ਕਬੀਰ ਜੀ ਸ਼ਬਦ ਦੀ ਸਮਾਪਤੀ 'ਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਨ, ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ। ਇਸ ਪ੍ਰਕਾਰ ਫਰਮਾਉਂਦੇ ਹਨ ਬਚਨ, ਹੇ ਅਕਾਲ ਪੁਰਖ ਤੁਸੀਂ ਦਾਤੇ ਹੋ, ਅਸੀਂ ਸਦਾ ਆਪਦੇ ਦਰ ਦੇ ਭਿਖਾਰੀ ਮੰਗਦੇ ਹਾਂ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਆਪਣੇ ਬੂਹੇ 'ਤੇ ਬਿਠਾ ਕੇ ਜੋ ਆਪ ਖਾਲੀ ਜਵਾਬ ਦਿਓਗੇ ਤਾਂ ਆਪ ਦੋਸ਼ੀ ਹੋਵੋਗੇ, ਅਤੇ ਜੇ ਅਸੀਂ ਤੈਨੂੰ ਅੱਗੋਂ ਜਵਾਬ ਦੇਈਏ ਭਾਵ ਸਾਹਮਣੇ ਬੋਲੀਏ ਅਤੇ ਤੇਰੀ ਭਗਤੀ ਨਾ ਕਰੀਏ ਤਾਂ ਅਸੀਂ ਬਜਗਾਰੀ, ਫਿਰ ਅਸੀਂ ਦੋਸ਼ੀ ਹੋਵਾਂਗੇ। ਦਾਸ ਕਬੀਰ ਤੇਰੀ ਪਨਹਿ ਸਮਾਨਾ, ਭਿਸਤ ਨਜ਼ੀਕ ਰਾਖ ਰਹਿਮਾਨਾ। ਸੋ ਫਰਮਾਉਂਦੇ ਹਨ, ਮੈਂ ਕਬੀਰ ਦਾਸ ਆਪ ਜੀ ਦੀ ਪਨਹਿ ਸ਼ਰਨ ਵਿੱਚ ਸਮਾਇਆ ਪਾ ਪਿਆ ਹਾਂ, ਇਹ ਰਹਿਮ ਦਿਲ ਵਾਲੇ ਅਕਾਲ ਪੁਰਖ ਮੈਨੂੰ ਆਪਣੇ ਪਾਸ ਰੱਖ, ਮੇਰੇ ਵਾਸਤੇ ਇਹੋ ਬਿਸ਼ਤ ਹੈ, ਇਹੋ ਸਵਰਗ ਹੈ, ਸਾਰਾ ਕੁਝ ਮੇਰੇ ਵਾਸਤੇ ਇਹੀ ਹੈ ਜੋ ਆਪ ਕਿਰਪਾ ਕਰ ਦਿਓ। ਅਗਲਾ ਸ਼ਬਦ 16 ਫਰਮਾਉਂਦੇ ਹਨ ਜਿਸ ਪ੍ਰਕਾਰ, ਸੋ ਉਥਾਨ ਕਹਿੰਦੀ ਇਸ ਸਭੇ ਵਿੱਚ ਬੈਠੇ ਹੋਏ ਬ੍ਰਾਹਮਣਾਂ ਨੇ ਭਿਸਤ ਨਜ਼ੀਕ ਰਾਖ ਰਹਿਮਾਨਾ ਵਾਲੀ ਗੱਲ ਸੁਣ ਕੇ ਕਿਹਾ, ਹੇ ਕਬੀਰ ਜੀ ਤੁਸੀਂ ਸਵਰਗ ਵਿੱਚ ਨਹੀਂ ਜਾਣਾ, ਅਸਾਂ ਨੇ ਸਵਰਗ ਵਿੱਚ ਜਾਣਾ, ਕਿਉਂਕਿ ਸਵਰਗ ਦੀ ਪ੍ਰਾਪਤੀ ਉੱਚੀ ਜਾਤੀ ਵਾਲਿਆਂ ਨੂੰ ਹੁੰਦੀ ਹੈ, ਨੀਵੀਂ ਜਾਤ ਵਾਲਿਆਂ ਨੂੰ ਨਹੀਂ ਹੁੰਦੀ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਸਭ ਕੋਈ ਚਲਨ ਕਹਿਤ ਹੈ ਊਹਾਂ ਨਾ ਜਾਣਾ, ਬੈਕੁੰਠ ਹੈ ਕਹਾਂ ਰਹਾਓ। ਤੁਸੀਂ ਸਭ ਕੋਈ ਉੱਥੇ ਸਵਰਗ ਜਾਣਾ ਕਹਿੰਦੇ ਹੋ ਪਰ ਇਹ ਨਹੀਂ ਜਾਣਦੇ ਕਿ ਬੈਕੁੰਠ ਹੈ ਕਿੱਥੇ, ਦੱਸ ਸਕਦਾ ਹੈ ਕਿੱਥੇ ਅਤੇ ਕਿਹੜੀਆਂ ਕਰਮਾਂ ਕਰਕੇ ਪ੍ਰਾਪਤ ਹੁੰਦਾ। ਜਿਹੜਾ ਵੀ ਦੁਨੀਆਂ 'ਚ ਚੜ੍ਹਾਈ ਕਰੇ ਭਾਵੇਂ ਸ਼ਰਾਬ ਪੀ ਕੇ ਮਰਿਆ ਹੋਵੇ, ਉਹਨੂੰ ਕਹਿਣਗੇ ਸਵਰਗ ਵਾਸੀ ਹੈ, ਸੱਚਖੰਡ ਵਾਸੀ, ਦੇ ਕਾਰਡ 'ਤੇ ਵੀ ਲਿਖ ਦਿੰਦੇ ਆ। ਕੋਲੋਂ ਹੀ ਬਣਾ ਕੇ ਲੈਂਦੇ, ਚੱਲ ਲੋਕ ਕਹਿਣਗੇ ਸੱਚਖੰਡ ਵਾਸੀ ਹੈ। ਇਸ ਕਰਕੇ ਤੁਹਾਨੂੰ ਪਤਾ ਵੀ ਹੈ ਬੈਕੁੰਠ ਹੈ ਕਿੱਥੇ। ਆਪ ਆਪ ਕਾ ਮਰਮ ਨਾ ਜਾਨਾ, ਬਾਤਨ ਹੀ ਬੈਕੁੰਠ ਬਖਾਨਾ। ਹੁਣ ਕਹਿੰਦੇ ਨੇ ਤੁਸਾਂ ਨੇ ਆਪਣੇ ਆਪ ਦਾ ਸਰੂਪ ਦੀ ਪ੍ਰਾਪਤੀ ਦਾ ਭੇਦ ਤਾਂ ਜਾਣਿਆ ਨਹੀਂ ਅਤੇ ਗੱਲਾਂ ਕਰਕੇ ਬੈਕੁੰਠ ਵਿੱਚ ਜਾਣਾ ਚਾਹੁੰਦੇ ਹੋ। ਸੋ ਬਾ ਤਨ ਹੁੰਦਾ ਸਾਥ, ਤਨ ਦੇ ਸਾਥ ਭਾਵ ਸਾਥ ਤਨ ਦੇ ਬੈਕੁੰਠ ਵਿੱਚ ਜਾਣਾ ਕਹਿੰਦੇ। ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਨਾਹੀ ਚਰਨ ਨਿਵਾਸ। ਇਸ ਪ੍ਰਕਾਰ ਬਚਨ ਕਰਦੇ ਹਨ, ਜਿੰਨਾ ਚਿਰ ਮਨ ਵਿੱਚ ਬੈਕੁੰਠ ਜਾਣ ਦੀ ਆਸਾ ਹੁੰਦੀ ਹੈ ਉਨਾ ਚਿਰ ਚਰਨ ਹੁੰਦਾ ਪੂਜਿਆ ਵੇਦ ਪ੍ਰਤਪਾਦਿਆ ਰੂਪ ਪਰਮਾਤਮਾ ਵਿੱਚ ਨਿਵਾਸ ਨਹੀਂ ਹੁੰਦਾ ਹੈ। ਖਾਈ ਕੋਟ ਨਾ ਪਰ ਲੱਪ ਗਾਰਾ, ਨਾ ਜਾਨੋ ਬੈਕੁੰਠ ਦੁਆਰਾ। ਕਹਿੰਦੇ ਤੁਸਾਂ ਨੇ ਬੈਕੁੰਠ ਕਲਪਿਆ ਹੈ, ਉਹਦੇ ਆਲੇ ਦੁਆਲੇ ਨਾ ਕੋਈ ਖਾਈ ਹੈ, ਨਾ ਕੋਈ ਕੋਟ ਕਿਲਾ ਦਿਖਾਈ ਦਿੰਦਾ, ਨਾ ਉਹ ਪਰ ਹੁੰਦਾ ਭਲੀ ਪ੍ਰਕਾਰ, ਗਾਰੇ ਨਾਲ ਲੱਪ ਹੁੰਦਾ ਲਿੰਬਿਆ ਹੋਇਆ ਪਰ ਲੱਪ। ਅਤੇ ਮੈਂ ਨਹੀਂ ਜਾਣਦਾ ਕਿ ਤੁਹਾਡਾ ਬੈਕੁੰਠ ਜਿਹੜਾ ਦਰਵਾਜ਼ਾ ਉਹ ਕਿਹੜੇ ਥਾਂ 'ਤੇ ਉੱਤੇ ਆ, ਪਰ ਵਿਸ਼ੇਸ਼ ਕਰਕੇ ਲੱਪ ਲਿਪਣ ਵਾਲੇ ਇਸ ਕਰਕੇ ਆ। ਬ੍ਰਾਹਮਣਾਂ ਨੇ ਕਿਹਾ ਤੁਹਾਡੇ ਮਤ 'ਚ ਬੈਕੁੰਠ ਕੋਈ ਨਹੀਂ। ਕਹਿ ਕਮੀਰ ਅਬ ਕਹੀ ਹੈ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਕਬੀਰ ਜੀ ਕਹਿੰਦੇ ਹੁਣ ਇਹ ਗੱਲ ਕੀ ਕਹਿਣੀ ਹੈ, ਤੁਹਾਡੇ ਮਤ ਵਿੱਚ ਬੈਕੁੰਠ ਹੀ ਨਹੀਂ, ਸਾਡੇ ਮਤ ਵਿੱਚ ਤਾਂ ਸਾਧ ਸੰਗਤ ਹੀ ਬੈਕੁੰਠ। ਇਸ ਕਰਕੇ ਸੰਗਤ ਕਰਨੀ ਹੈ, ਇਹ ਸਾਧ ਸੰਗਤ ਹੈ ਤਾਂ ਤੇ ਹਰ ਜਨ ਰਾਮ 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 ਧਿਆਏ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸਰਧਾ ਲਾਏ। ਤੈ ਬੈਕੁੰਠ ਜੈ ਨਾਮ ਉਚਰੈ, ਬੈਕੁੰਠ ਨਗਰ ਜਹਾਂ ਕਾ। ਬੈਕੁੰਠ ਨਗਰ ਕਿਹੜਾ? ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹਿੰਦ ਵਾਸਾ। ਸੋ ਇਸ ਪ੍ਰਕਾਰ 17ਵੇਂ ਸ਼ਬਦ ਫਰਮਾਉਂਦੇ ਹਨ ਅੱਗੇ। ਕਿਉਂ ਲੀਜੈ ਗਾਢ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ ਰਹਾਓ। ਇੱਕ ਦਿਨ ਪ੍ਰੇਮੀਆਂ ਨੇ ਭਗਤ ਕਬੀਰ ਜੀ ਕੋਲੋਂ ਪੁੱਛਿਆ, ਤੁਸੀਂ ਅਗਿਆਨ ਤੇ ਕਾਮ ਆਦਿਕ ਦੁਸ਼ਮਣਾਂ ਨੂੰ ਕਿਵੇਂ ਜਿੱਤਿਆ ਜੀ, ਸਾਡੇ ਕੋਲੋਂ ਜਿੱਤੇ ਨਹੀਂ ਜਾਂਦੇ ਇਹ। ਸੋ ਆਪਣੇ ਗੁਰਾਂ ਦੀ ਕਿਰਪਾ ਕਰਕੇ ਭਾਈ ਮੈਂ ਜਿੱਤਿਆ। ਮੈਂ ਇੱਕ ਦਿਨ ਆਪਣੇ ਗੁਰੂ ਰਾਮਾਨੰਦ ਜੀ ਕੋਲ ਬੇਨਤੀ ਕੀਤੀ ਸੀ। ਇਉਂ ਬੇਨਤੀ ਕੀਤੀ ਉਹਨਾਂ ਨੂੰ, ਕਿਉਂ ਲੀਜੈ ਗੱਢ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ ਰਹਾਓ। ਕਹਿੰਦੇ ਮੈਂ ਇਹ ਬੇਨਤੀ ਕੀਤੀ ਸੀ, ਕਿਉਂ ਲੀਜੈ ਗੱਢ ਬੰਕਾ ਭਾਈ। ਇਹ ਗੁਰੂ ਮੈਨੂੰ ਇਹ ਗੱਲ ਪੁੱਛਣੀ ਚੰਗੀ ਲੱਗਦੀ ਕਿ ਬੰਕਾ ਗੜ੍ਹ ਜਿਹੜਾ ਕਾਰਨ ਦੇ ਅਗਿਆਨ ਨੂੰ ਕਿਸ ਤਰ੍ਹਾਂ ਢਾ ਲੈਣਾ ਕਰੀਏ। ਜਿਸ ਅਗਿਆਨ ਰੂਪ ਕਿਲੇ ਦੇ ਦੁਆਲੇ ਸੰਸੇ ਵਿਪਰਜੇ ਰੂਪੀ ਦੂਰਾ ਕੋਟ ਹੈ ਅਤੇ ਰਜੋ ਸਤੋ ਤਮੋ ਇਹ ਤਿੰਨਾਂ ਗੁਣੀ ਰੂਪੀ ਤੇਰੀ ਖਾਈ ਪੱਟੀ ਹੋਈ ਹੈ, ਕਿਉਂਕਿ ਸੁਭਾਅ ਬਦਲਣੇ ਬਹੁਤ ਮੁਸ਼ਕਲ ਹੈ। ਜਿਵੇਂ ਗਿਆਨ ਪ੍ਰਾਪਤ ਹੋਣ 'ਤੇ ਵੀ ਦੁਰਬਾਸ਼ਾ ਦਾ ਸੁਭਾਅ ਤਮੋ ਗੁਣੀ ਰਿਹਾ ਅਤੇ ਵਿਸ਼ਵਾਮਿੱਤਰ ਦਾ ਸੁਭਾਅ ਰਾਜਸੀ ਰਿਹਾ ਅਤੇ ਵਿਸ਼ਿਸ਼ਟ ਮੁਨੀ ਜੀ ਦਾ ਸੁਭਾਅ ਸ਼ਾਂਤਕੀ ਹੋਈ ਰਿਹਾ। ਜਾਂ ਇਉਂ ਵੀ ਕਹਿੰਦੇ, ਹੇ ਗੁਰੂ ਮੈਨੂੰ ਇਹ ਗੱਲ ਪੁੱਛਣੀ ਭਾਈ ਹੈ ਕਿ ਚੰਗੀ ਲੱਗੀ ਕਿ ਬੰਕਾ ਗੜ੍ਹ ਸੁੰਦਰ ਕਿਲਾ ਜੋ ਸਰੀਰ ਹੈ, ਇਹਦੇ ਦੇਹ ਅਧਿਆਸ ਨੂੰ ਕਿਸ ਤਰ੍ਹਾਂ ਢਾ ਲੈਣਾ ਕਰੀਏ। ਜਿਸ ਦੇਹ ਅਧਿਆਸ ਰੂਪ ਕਿਲੇ ਦੇ ਦੁਆਲੇ ਰਾਗ ਦਵੈਸ਼ ਰੂਪੀ ਦੋਹਰਾ ਕੋਟ ਹੈ, ਕੰਧ ਕੱਢੀ ਹੋਈ ਹੈ ਅਤੇ ਸੁੱਤ ਵਿੱਤ ਲੋਕ ਈਖਣਾ ਤੀਨੀ, ਇਹ ਤੇਰੀ ਖਾਈ ਕੱਢੀ ਹੋਈ ਹੈ। ਪੁੱਤਰ ਹੋ ਜੇ, ਪੈਸਾ ਹੋ ਜੇ, ਲੋਕਾਂ 'ਚ ਵਡਿਆਈ ਹੋ ਜੇ, ਤੇਰੀ ਖਾਈ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ। ਪੰਜ ਤੱਤ ਅਤੇ ਪੰਜੀ ਪ੍ਰਕਿਰਤੀਆਂ, ਮੋਹ ਮਦ ਹੁੰਦਾ ਹੰਕਾਰ, ਮੋਹ ਅਤੇ ਹੰਕਾਰ ਹੋ ਗਿਆ, ਮਤਸਰ ਹੁੰਦੀ ਈਰਕਾ, ਇਹ ਸੂਰਮੇ ਨੇ। ਸੋ ਪੰਜਾਂ ਤੋਂ ਪੰਜੀ ਪ੍ਰਕਿਰਤੀਆਂ ਹੋਈਆਂ, ਉਹਨਾਂ ਕਰਕੇ ਰਚਿਆ ਹੋਇਆ ਜੋ ਸਰੀਰ ਹੈ, ਇਸ ਸਰੀਰ ਵਿੱਚ ਜੋ ਮੋਹ ਹੰਕਾਰ ਈਰਖਾ ਆਦਿਕ ਆਸਰੀ ਸੰਪਦਾ ਦੇ ਗੁਣ ਹਨ, ਇਹ ਸੂਰਮੇ ਹਨ। ਪਰ ਹੁੰਦਾ ਭਲੀ ਪ੍ਰਕਾਰ ਬਲ ਵਾਲੀ ਜੋ ਮਾਇਆ, ਇਹ ਆਡੀ ਭਾਵ ਛਵੀ ਹੈ। ਸੋ ਛਵੀ ਮੋਰਚੇ ਨੂੰ ਕਹਿੰਦੇ, ਆਪਣੇ ਬਚਾਅ ਵਾਸਤੇ ਜ਼ਮੀਨ ਪੱਟ ਕੇ ਉਹਦੇ ਸੂਰਮੇ ਬੈਠਦੇ ਹੈ। ਆਡੀ ਦਾ ਅਰਥ ਹੈ ਛਾਉਣੀ, ਛਾਉਣੀ ਵੀ ਕਰਦੇ ਨੇ। ਸੋ ਇਹ ਪੰਜੀ ਪ੍ਰਕਿਰਤੀਆਂ ਦਾ ਨਿਰਣਾ ਦੇਖ ਲੈਂਦੇ ਹਾਂ ਕੀ ਹੈ। ਜਨ ਗਰੀਬ ਕੋ ਜ਼ੋਰ ਨਾ ਪਹੁੰਚੈ, ਕਹਾ ਕਰੋ ਰਘੁਰਾਇਆ। ਮੈਂ ਗਰੀਬ ਜਨ ਦਾ ਜ਼ੋਰ ਹੁੰਦਾ, ਬਲ ਨਹੀਂ ਪਹੁੰਚਦਾ, ਹੇ ਰਘੁਰਾਇਆ, ਹੇ ਪਰਮੇਸ਼ਰ ਰੂਪ ਗੁਰੂ, ਮੈਂ ਹੁਣ ਕੀ ਕਰਾਂ। ਪੰਜ ਤੱਤ ਅਤੇ ਪੱਚੀ ਪ੍ਰਕਿਰਤੀਆਂ ਇਉਂ ਬਣਦੀਆਂ। ਜਿਵੇਂ ਪਹਿਲਾਂ ਤਾਂ ਆਪਾਂ ਉਦਾਹਰਣ ਨੇ, ਪੰਜ ਬੰਦੇ ਬੈਠੇ ਸੀ, ਇੱਕ ਕੋਲ ਪੰਜ ਕੇਲੇ, ਇੱਕ ਕੋਲ ਪੰਜ ਸੰਗਤਰੇ ਹੈ, ਇੱਕ ਕੋਲ ਪੰਜ ਸੇਬ ਹੈ, ਇੱਕ ਕੋਲ ਪੰਜ ਅਮਰੂਦ ਹੈ, ਇੱਕ ਕੋਲ ਪੰਜ ਆੜੂ ਹੈ। ਉਹ ਕੇਲੇ ਖਾਣ ਲੱਗਿਆ, ਇੱਕ ਕਹਿੰਦਾ ਚਲੋ ਆਪਾਂ ਇੱਕ ਇੱਕ ਵੰਡ ਲੈਂਦੇ ਹਾਂ। ਹੁਣ ਸੇਬਾਂ ਵਾਲਾ ਕਹਿੰਦਾ ਚਲੋ ਮੈਂ ਵੀ ਇੱਕ ਇੱਕ ਦੇ ਦਿੰਦਾ ਸਾਰਿਆਂ ਨੂੰ, ਸੰਤਰੇ ਵਾਲਾ ਕਹਿੰਦਾ ਮੈਂ ਵੀ ਇੱਕ ਇੱਕ ਦੇ ਦਿੰਦਾ, ਪੰਜਾਂ ਨੇ ਪੰਜੇ ਫਲ ਆਪਸ ਬਣਦੇ। ਇਸ ਤਰ੍ਹਾਂ ਪੰਜ ਤੱਤਾਂ ਤੋਂ ਇਹ 25 ਪ੍ਰਕਿਰਤੀਆਂ ਬਣੀਆਂ, 25 ਪ੍ਰਕਿਰਤੀਆਂ ਤੋਂ ਫਿਰ ਆਪਣਾ ਸਰੀਰ ਬਣਿਆ। ਪੰਜ ਤੱਤ ਜਿਹੜੇ ਨੇ, ਆਕਾਸ਼ ਹੈ ਪਹਿਲਾ ਤੱਤ, ਇਹਦਾ ਮੁੱਖ ਭਾਗ ਹੈਗਾ ਸ਼ੋਕ। ਸੋ ਇਸ ਪ੍ਰਕਾਰ ਵਾਯੂ ਭਾਗ ਇਹਦਾ ਕਾਮ ਹੈ, ਅਗਨੀ ਭਾਗ ਇਹਦਾ ਕ੍ਰੋਧ ਹੈ, ਜਲ ਦਾ ਭਾਗ ਮੋਹ ਹੈ, ਅਤੇ ਪ੍ਰਿਥਵੀ ਦਾ ਭਾਗ ਭੈ ਹੈ। ਦੂਜਾ ਤੱਤ ਹੈ ਵਾਯੂ, ਇਹਦਾ ਮੁੱਖ ਭਾਗ ਵਾਯੂ ਦਾ ਕੀ ਹੈ, ਦੌੜਨਾ। ਆਕਾਸ਼ ਦਾ ਭਾਗ ਇਹਦੇ 'ਚ ਪਸਾਰਨਾ। ਅਗਨੀ ਦਾ ਭਾਗ ਹੈ ਬਲਨਾ। ਜਲ ਦਾ ਭਾਗ ਹੈ ਚੱਲਣਾ। ਪ੍ਰਿਥਵੀ ਦਾ ਭਾਗ ਹੈ ਸੰਕੋਚਣਾ। ਤੀਜਾ ਤੱਤ ਹੈ ਅਗਨੀ, ਇਹਦਾ ਮੁੱਖ ਭਾਗ ਹੁੰਦਾ ਭੁੱਖ। ਹਾੜੀ ਭੁੱਖ ਲੱਗਦੀ ਹੈ, ਜਠਰਾਗਨ ਅਗਨੀ ਪੇਟ 'ਚ ਹੁੰਦੀ ਹੈ। ਆਕਾਸ਼ ਦਾ ਭਾਗ ਹੈ ਨਿੰਦਰਾ, ਜਿਹੜਾ ਇਹਦੇ 'ਚ ਮਿਲਿਆ ਹੋਇਆ, ਨੀਂਦ ਆਉਂਦੀ ਹੈ ਇਹਦੇ ਨਾਲ, ਇਹ ਇਹਨਾਂ ਨਾਲ ਹੀ ਸੰਬੰਧਿਤ ਹੋ ਕੇ ਰਲੇ ਹੋਏ ਆਪਸ ਵਿੱਚ। ਵਾਯੂ ਦਾ ਭਾਗ ਹੈ ਪਿਆਸ ਲੱਗਣੀ, ਅਤੇ ਜਲ ਦਾ ਭਾਗ ਹੈ ਕ੍ਰਾਂਤੀ, ਫਿਰ ਪ੍ਰਿਥਵੀ ਦਾ ਭਾਗ ਹੈ ਆਲਸ ਹੋਣੀ ਜਿਹੜੀ ਸਰੀਰ 'ਚ। ਅੱਗੇ ਹੋ ਗਿਆ ਮੁੱਖ ਚੌਥਾ ਤੱਤ ਜਲ। ਜਲ ਦਾ ਮੁੱਖ ਭਾਗ ਹੈ ਸ਼ੁਕਰ, ਸੋ ਸ਼ੁਕਰ ਹੁੰਦਾ ਜਿਹੜਾ ਵੀਰ ਜਾਦਕ। ਆਕਾਸ਼ ਦਾ ਭਾਗ ਹੈ ਲਾਰ, ਜਿਹੜੀ ਮੂੰਹ 'ਚੋਂ ਲਾਲਾਂ ਨਿਕਲਦੀਆਂ ਨੇ। ਵਾਯੂ ਦਾ ਭਾਗ ਹੈ ਸਵੇਤ ਪਸੀਨਾ ਆਉਂਦਾ ਜਿਹੜਾ। ਅਗਨੀ ਦਾ ਭਾਗ ਹੈ ਜਿਹੜਾ ਪਿਸ਼ਾਬ ਆਦਿ ਕਰਦੇ ਹੈ, ਅਤੇ ਪ੍ਰਿਥਵੀ ਦਾ ਭਾਗ ਇਹਦੇ 'ਚ ਕਿਹੜਾ ਲਹੂ ਨਿਕਲਣਾ। ਇਹ ਦੇਖੋ 1, 2, 3, 4, 5 ਚੀਜ਼ਾਂ ਹੀ ਸਾਰੀਆਂ ਤਰਲ ਪਦਾਰਥ ਹੈ। ਹੁਣ ਪੰਜਵਾਂ ਹੋ ਗਿਆ ਪ੍ਰਿਥਵੀ ਦਾ ਭਾਗ। ਪ੍ਰਿਥਵੀ ਦਾ ਮੁੱਖ ਭਾਗ ਹੈ ਹੱਡੀਆਂ। ਆਕਾਸ਼ ਦਾ ਭਾਗ ਇਹਨਾਂ 'ਚ ਕਿਹੜਾ ਰੋਮ, ਅਤੇ ਵਾਯੂ ਦਾ ਭਾਗ ਹੈ ਚਮੜੀ, ਅਤੇ ਅਗਨੀ ਦਾ ਭਾਗ ਹੈ ਨਾੜੀ, ਅਤੇ ਪਾਣੀ ਦਾ ਭਾਗ ਹੈ ਮਾਸ। ਇਸ ਪ੍ਰਕਾਰ ਇਹ ਪੰਜ ਤੱਤ 25 ਪ੍ਰਕਿਰਤੀਆਂ ਰਲ ਕੇ ਸਰੀਰ ਬਣਦਾ ਆਪਣਾ। ਜਦੋਂ ਆਪਾਂ ਸਰੀਰ ਹੋਣ ਪੂਰਾ, ਤਾਂ 25 ਪ੍ਰਕਿਰਤੀਆਂ, ਜਦੋਂ ਆਪਾਂ ਸਰੀਰ ਛੱਡ ਜਾਂਦੇ ਹਾਂ, ਇਹਦੇ ਵਿੱਚੋਂ 8 ਪ੍ਰਕਿਰਤੀਆਂ ਘੱਟ ਕੇ 17 ਤੱਤਾਂ ਦੀ ਜਿਹੜੀ ਦੇਹੀ ਆ, ਉਹ ਹੁਣ ਤਾਂ 25 ਪ੍ਰਕਿਰਤੀਆਂ ਵਾਲਾ ਸਥੂਲ ਸਰੀਰ ਹੈ ਨਾ, ਫਿਰ 17 ਵਾਲਾ ਆਪਣਾ ਸੂਖਮ ਸਰੀਰ ਰਹਿ ਜਾਂਦਾ, ਉਹ ਨੀਂਦਾ ਨਹੀਂ ਹੁੰਦਾ। ਉਦੋਂ ਪਹਿਲਾਂ ਇੱਕ ਦੱਸਿਆ ਸੀ ਕਬੀਰ ਜੀ ਨੇ, ਇਹ ਗੁਰੂ ਮੈਨੂੰ ਇਹ ਗੱਲ ਪੁੱਛਣੀ ਭਾਈ ਕਿ ਬੰਕਾ ਗੜ੍ਹ, ਤੀਜੀ ਜਿਹੜੀ ਆਪਣੀ ਦੇਹੀ ਆ, ਕਾਰਨ ਦੇ ਅਗਿਆਨ ਨੂੰ ਕਿਸ ਤਰ੍ਹਾਂ ਢਾ ਲੈਣਾ ਕਰੀਏ। ਜਿਸ ਅਗਿਆਨ ਰੂਪ ਕਿਲੇ ਦੇ ਦੁਆਲੇ ਸੰਸੇ ਵਿਪਰਜੀ ਰੂਪੀ ਵਿਪਰਜੇ ਰੂਪੀ ਦੂਹਰਾ ਕੋਟ ਹੈ, ਰਜੋ ਸਤੋ ਤਮੋ, ਇਹ ਤਿੰਨਾਂ ਗੁਣਾਂ ਰੂਪੀ ਤੇਰੀ ਖਾਈ ਹੈ, ਕਿਉਂਕਿ ਸੁਭਾਅ ਬਦਲਣੇ ਬੜੇ ਮੁਸ਼ਕਲ ਹੈ, ਪਹਿਲਾਂ ਦੱਸਿਆ ਸੀ, ਇਹੋ ਚੀਜ਼ ਹੈ, ਇਹ ਆਪਣਾ ਤੀਜਾ ਸਰੀਰ ਹੈ, ਅੰਦਰ ਕਾਰਨ ਦੇ ਹੀ ਆਪਣੇ, ਕਾਮ ਕਿਵਾਰੀ, ਦੁੱਖ ਸੁੱਖ ਦਰਬਾਨੀ, ਪਾਪ ਪੁੰਨ ਦਰਵਾਜ਼ਾ, ਇਹਦੇ 'ਚ ਕਾਮਨ ਰੂਪੀ ਕਿਵਾਰੀ ਤਖਤੇ ਲੱਗੇ ਹੋਏ ਨੇ। ਦੁੱਖ ਸੁੱਖ ਇਹ ਦੋ ਦਰਵਾਜ਼ੇ ਹਨ, ਇਹ ਜੀਵ ਨੂੰ ਲੰਘਣ ਨਹੀਂ ਦਿੰਦੇ। ਪਾਪ ਪੁੰਨ ਰੂਪ ਦਰਵਾਜ਼ਾ ਹੈ, ਕ੍ਰੋਧ ਪ੍ਰਧਾਨ, ਮਹਾਂ ਬੜ ਦੁੰਦਰ, ਤਹਿ ਮਨ ਮਾਵਾਸੀ ਰਾਜਾ, ਤਹਿ ਉਸ ਸਥੂਲ ਦੇਹ ਰੂਪ ਕਿਲੇ ਵਿੱਚ ਮਨ ਵੱਡਾ ਜਿਹੜਾ ਮਾਵਾਸੀ ਆਕੀ ਰਾਜ ਹੈ। ਬੜ ਦੁੰਦਰ ਹੁੰਦਾ ਬੜਾ ਡੰਡ ਰੌਲਾ ਪਾਉਣ ਵਾਲਾ ਜੋ ਕ੍ਰੋਧ ਹੈ, ਇਹ ਉਸ ਮਨ ਰੂਪੀ ਰਾਜੇ ਦਾ ਮਹਾਂ ਪ੍ਰਧਾਨ ਸ਼੍ਰੋਮਣੀ ਵਜ਼ੀਰ ਹੈ। ਹੋਰਨਾਂ ਜਗ੍ਹਾ 'ਤੇ ਵੀ ਮਨ ਨੂੰ ਰਾਜਾ ਕਥਨ ਕੀਤਾ ਬਾਣੀ 'ਚ, ਗੁਰਬਿੰਦ ਕਿਨ ਸਮਝਾਈ ਹੈ, ਮਨ ਰਾਜਾ ਸੁਲਤਾਨ, ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਸਵਾਦ ਸੁਨਾਹਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜ੍ਹਾਈ। ਮਨ ਰੂਪੀ ਰਾਜੇ ਨੇ ਵਿਸ਼ੇ ਸਵਾਦਾਂ ਰੂਪੀ ਸੁਨਾਹ ਹੁੰਦੀ ਸੰਜੋਗ ਪਹਿਰੀ ਹੋਈ ਹੈ, ਅਤੇ ਮਮਤਾ ਰੂਪੀ ਟੋਪ ਸਿਰ 'ਤੇ ਰੱਖਿਆ ਹੋਇਆ, ਖੋਟੀ ਬੁੱਧੀ ਰੂਪੀ ਕਮਾਨ ਚੜ੍ਹਾਈ ਹੋਈ ਹੈ। ਤਿਸਨਾ ਤੀਰ ਰਹੇ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਵਿਵੇਕ ਰੂਪੀ ਰਾਜੇ ਦੇ ਸ਼ਸਤਰਾਂ 'ਚੋਂ ਬਚਾਓ ਵਾਸਤੇ ਹਿਰਦੇ ਰੂਪੀ ਪੱਥੇ ਵਿੱਚ ਤ੍ਰਿਸ਼ਨਾ ਰੂਪੀ ਬਾਣ ਭਰੇ ਹੋਏ ਨੇ। ਇਸ ਰੀਤੀ ਦੇ ਹੋਣ ਕਰਕੇ ਸਰੀਰ ਅਗਿਆਨ ਰੂਪੀ ਕਿਲਾ ਲਿਓ ਨਾ ਜਾਈ ਜਿੱਤਿਆ ਨਹੀਂ ਜਾਂਦਾ। ਪਰ ਧੰਨ ਸਤਿਗੁਰੂ ਹਨ ਜਿਨ੍ਹਾਂ ਨੇ ਦੱਸੇ ਹੋਏ ਰਸਤੇ ਅਨੁਸਾਰ, ਗੁਰੂ ਸਾਹਿਬ ਕਹਿੰਦੇ ਲਓ ਆਪਾਂ ਕਿਲਾ ਜਿੱਤੀਏ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਸ੍ਰੇਸ਼ਠ ਬੁੱਧੀ ਰੂਪੀ ਤੋਪ ਵਿੱਚ ਪ੍ਰੇਮ ਰੂਪੀ ਪਲੀਤਾ ਅਤੇ ਸ੍ਰੇਸ਼ਠ ਗਿਆਤ ਰੂਪੀ ਹਵਾਈ ਕਰਕੇ ਬ੍ਰਹਮ ਗਿਆਨ ਰੂਪੀ ਗੋਲਾ ਮੈਂ ਚਲਾਇਆ। ਹਵਾਈ ਮਤਾਬੀ ਨੂੰ ਕਹਿੰਦੇ, ਜੋ ਪੁਰਾਣੇ ਸਮੇਂ 'ਚ ਤੋਪ ਦਾ ਪਲੀਤਾ ਹਵਾਈ ਨਾਲ ਦਾਗਦੇ ਸੀ। ਸੋ ਇਸ ਪ੍ਰਕਾਰ ਗੁਰਾਂ ਨੇ ਜਿਹੜੀ ਸੁਰਤ ਹੈ ਸ੍ਰੇਸ਼ਠ ਗਿਆਤ ਬਖਸ਼ੀ, ਉਹੀ ਹਵਾਈ ਹੈ, ਤੋਪ ਹੈ। ਪਰਮੇਸ਼ਰ ਵਿੱਚ ਜੋ ਪ੍ਰੇਮ ਕਰਨਾ ਹੈ ਪਲੀਤਾ, ਅਤੇ ਬ੍ਰਹਮ ਗਿਆਨ ਰੂਪ ਗੋਲਾ ਚਲਾਇਆ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕ ਹੈ ਚੋਟ ਸਜਾਇਆ। ਸੋ ਫਰਮਾਉਂਦੇ ਹਨ ਬਚਨ ਕਿ ਸਹਿਜੇ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਜਿਹੜੀ ਪਰ ਹੁੰਦੀ ਭਲੀ ਪ੍ਰਕਾਰ ਪ੍ਰਜਵਲਿਤ ਕੀਤੀ ਹੈ, ਤਾਂ ਹੀ ਇੱਕ ਚੋਟ ਨਾਲ ਸਰੀਰ ਅਤੇ ਅਗਿਆਨ ਰੂਪੀ ਕਿਲਾ ਸਿੱਝ ਆਇਆ, ਫਤਿਹ ਹੋ ਗਿਆ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਦੈਵੀ ਸੰਪਦਾ ਰੂਪ ਫੌਜ 'ਚੋਂ ਸਤ ਸੰਤੋਖ ਧਰਮ ਧੀਰਜ ਵਸਤੂ ਵਿਚਾਰ ਰੂਪ ਸੂਰਮੇ ਨਾਲ ਲੈ ਕੇ ਕਾਮ ਆਦਿਕ ਰੂਪ ਸ਼ਤਰੂਆਂ ਨਾਲ ਲੜਨ ਲੱਗਿਆ। ਤਾਂ ਵਸਤੂ ਵਿਚਾਰ ਨੇ ਕਾਮ ਨੂੰ ਜਿੱਤ ਲਿਆ, ਖਿਮਾ ਨੇ ਕ੍ਰੋਧ ਨੂੰ ਜਿੱਤ ਲਿਆ, ਸੰਤੋਖ ਨੇ ਲੋਭ ਨੂੰ ਜਿੱਤਿਆ, ਤੇ ਵਿਵੇਕ ਨੇ ਮੋਹ ਨੂੰ ਮਾਰਿਆ, ਤੇ ਨਿਮਰਤਾ ਨੇ ਹੰਕਾਰ ਨੂੰ ਜਿੱਤਿਆ, ਸਮਤਾ ਨੇ ਈਰਖਾ ਨੂੰ ਜਿੱਤ ਲਿਆ, ਤੇ ਦੋ ਪਾਪ ਪੁੰਨ ਰੂਪ ਦਰਵਾਜ਼ੇ ਸਨ ਉਹਨਾਂ ਨੂੰ ਤੋੜ ਦਿੱਤਾ, ਭਾਵ ਪ੍ਰਾਰਬਧ ਕਰਮ ਭੋਗਣ ਕਰਕੇ ਨਾਸ ਹੋ ਗਏ, ਤੇ ਕਿਰੇਮਾਨ ਕਰਮਾਂ ਦੀ ਹੰਗਤਾਈ ਨਾ ਰਹੀ, ਤੇ ਸੰਚਿਤ ਕਰਮ ਜਿਹੜੇ ਸੀ ਉਹ ਬ੍ਰਹਮ ਗਿਆਨ ਕਰਕੇ ਨਸ਼ਟ ਕਰਤੇ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ, ਸਾਧ ਸੰਗਤ ਯਾਰ ਗੁਰ ਕੀ ਕਿਰਪਾ ਤੇ ਪਕੜਿਓ ਗੜ੍ਹ ਕੋ ਰਾਜਾ। ਸਾਧ ਸੰਗਤ ਉੱਤੇ ਪੂਰਨ ਗੁਰਾਂ ਦੀ ਕਿਰਪਾ ਨਾਲ ਸਰੀਰ ਰੂਪੀ ਕਿਲੇ ਦਾ ਮਨ ਰੂਪੀ ਰਾਜਾ ਪਕੜ ਲਿਆ ਸੀ। ਭਗਵਤ ਭੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ। ਸੋ ਬਾਵਨ ਬਚਨ ਫਰਮਾਉਂਦੇ ਹਨ ਕਿ ਮੈਂ ਭੀਰ ਹੁੰਦਾ ਕਾਇਰ ਨੇ ਭਗਵੰਤ ਦੇ ਸਿਮਰਨ ਦੀ ਸ਼ਕਤੀ ਕਰਕੇ, ਸਤਸੰਗਤ ਦੀ ਭੀੜ ਵਿੱਚੋਂ ਭਗਵੰਤ ਦੇ ਸਿਮਰਨ ਦੀ ਸ਼ਕਤੀ ਪ੍ਰਾਪਤ ਹੋਣ ਕਰਕੇ ਭੈਦਾਇਕ ਕਾਲ ਦੀ ਹੰਗਤਾ ਰੂਪੀ ਜਿਹੜੀ ਫਾਹੀ ਸੀ ਉਹ ਕੱਢ ਦਿੱਤੀ। ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ। ਸੋ ਇਸ ਕਰਕੇ ਕੱਟੀਆ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੁਗਿਆਨਾ। ਦਾਸ ਕਬੀਰ ਚੜਿਓ ਗੜੀ ਉੱਪਰ ਰਾਜ ਲਿਓ ਅਬਨਾਸੀ। ਮੈਂ ਕਬੀਰ ਨੇ ਇਸ ਰੀਤੀ ਨਾਲ ਸਰੀਰ ਅਗਿਆਨ ਰੂਪੀ ਕਿਲੇ ਉੱਪਰ ਚੜ੍ਹ ਕੇ ਭਾਵ ਉਪਰਾਮ ਹੋ ਕੇ ਅਬਨਾਸੀ ਰਾਜ ਪ੍ਰਾਪਤ ਕਰ ਲਿਆ ਹੈ। ਸੋ ਇਸ ਪ੍ਰਕਾਰ ਪਾਵਨ ਬਚਨ ਜਿਹੜੇ ਹਨ ਭਗਤ ਕਬੀਰ ਦੀ ਰਸਨਾ ਰਾਹੀਂ ਸ਼ਰਵਣ ਕਰ ਰਹੇ ਹਾਂ ਆਪਾਂ। ਅਗਲੇ ਸ਼ਬਦ ਚ ਫਰਮਾਉਂਦੇ ਹਨ 18ਵੇਂ ਚ, ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ। ਸੋ ਵਿਸ਼ਨੂੰ ਮਹਾਰਾਜ ਦੀ ਗੁਸਾਇਨ ਜੋ ਗੰਗਾ ਹੈ, ਗਹਿਰ ਭਾਵ ਡੂੰਘੀ ਨਿਰਹਲ ਹੈ। ਸੋ ਇਸ ਪ੍ਰਕਾਰ ਕਿਉਂਕਿ ਔਰਤ ਦੀ ਜਾਤ ਪਿੱਛੇ ਪਤੀ ਪਿੱਛੇ ਹੀ ਹੁੰਦਾ, ਵਿਸ਼ਨੂੰ ਦੀ ਜੀ ਗੁਸਾਈ ਹਨ, ਇਸ ਕਰਕੇ ਗੰਗਾ ਦਾ ਨਾਂ ਗੁਸਾਇਨ ਨੇ ਇੱਥੇ ਦੱਸਿਆ। ਔਰਤ ਭਾਵੇਂ ਇੱਕ ਅੱਖਰ ਵੀ ਨਾ ਪੜ੍ਹੀ ਹੋਵੇ ਪਰ ਤਹਿਸੀਲਦਾਰ ਨਾਲ ਵਿਆਹੁਣ ਕਰਕੇ ਤਹਿਸੀਲਦਾਰ ਨਹੀਂ ਬਣ ਜਾਂਦੀ ਹੈ, ਇਸੇ ਪਟਵਾਰੀ ਨਾਲ ਪਟਵਾਰਨ ਹੋ ਜਾਂਦੀ ਹੈ ਕਹਿੰਦੇ। ਇਸ ਕਰਕੇ ਉਹਦਾ ਨਾਂ ਗੁਸਾਈ ਰੱਖਣ ਕਰਕੇ ਗੰਗ ਗੁਸਾਇਨ ਬਣ ਗਈ, ਇਹਦੇ ਅਰਥਕਰਨ ਕਰਕੇ ਆਪਾਂ ਨੂੰ ਦੱਸਣਾ ਪਿਆ। ਤੋ ਕਹਿੰਦੇ ਡੂੰਘੀ ਗੰਭੀਰ ਨਿਰਹਲ ਹੈ ਜਿਹੜੀ ਵਿਸ਼ਨੂੰ ਮਹਾਰਾਜ ਦੀ ਗੁਸਾਇਨ ਜੋ ਗੰਗਾ, ਗਹਿਰ ਡੂੰਘੀ ਗੰਭੀਰ ਨਿਰਹਲ, ਤੇ ਉਸ ਦੇ ਵਿੱਚ ਜੰਜੀਰ ਬਾਂਧ ਕਰ ਖਰੇ ਕਬੀਰ, ਜੰਜੀਰਾਂ ਨਾਲ ਬੰਨ੍ਹ ਕੇ ਮੈਂ ਕਬੀਰ ਨੂੰ ਖੜਾ ਕਰਤਾ, ਰਾਜੇ ਨੇ ਡੋਬਣ ਵਾਸਤੇ ਮੈਨੂੰ ਖਰੇ ਉੱਥੇ ਲੈ ਗਏ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੇ ਉਸ ਸਮਾਏ ਰਹਾਓ। ਉਸ ਵੇਲੇ ਮੇਰਾ ਮਨ ਡਾਵਾਂ ਡੋਲ ਨਾ ਹੋਇਆ, ਤਾਂ ਤਨ ਨੂੰ ਕਿਸ ਵਾਸਤੇ ਡਰਾਉਣਾ ਭਾ, ਕਿਉਂਕਿ ਵਾਹਿਗੁਰੂ ਦੇ ਚਰਨ ਕਮਲਾਂ ਚ ਮੇਰਾ ਚਿੱਤ ਸਮਾ ਰਿਹਾ ਸੀ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਵਾਹਿਗੁਰੂ ਦੀ ਕਿਰਪਾ ਨਾਲ ਗੰਗਾ ਦੀ ਇਹੀ ਜਿਹੀ ਛਾਲ ਆਈ ਜਿਹਦੇ ਨਾਲ ਮੇਰੀਆਂ ਜੰਜੀਰਾਂ ਟੁੱਟ ਗਈਆਂ। ਦੇਵ ਨੇਰ ਨਾਲ ਇੱਕ ਮ੍ਰਿਗ ਛਾਲਾ ਰੂੜੀ ਆਉਂਦੀ ਸੀ, ਕਬੀਰ ਜੀ ਕਹਿੰਦੇ ਉਹਦੇ ਉੱਤੇ ਅਸੀਂ ਬੈਠ ਗਏ। ਉਹ ਤਾਂ ਇੱਕ ਦਿਖਾਇਆ ਸੀ ਪਰਮਾਤਮਾ ਨੇ ਕੌਤਕ। ਕਹਿ ਕੰਬੀਰ ਕੋ ਸੰਗ ਨਾ ਸਾਥ, ਜਲ ਥਲ ਰੱਖਣ ਹੈ ਰਘੁਨਾਥ। ਕਬੀਰ ਜੀ ਕਹਿੰਦੇ ਜੀਵ ਦੇ ਸੰਗ ਦਾ ਸਾਥੀ ਕੋਈ ਵੀ ਨਹੀਂ, ਜਲਾਂ ਥਲਾਂ ਵਿੱਚ ਪਰਮਾਤਮਾ ਹੀ ਰੱਖਿਆ ਕਰਨ ਵਾਲਾ, ਹੋਰ ਜੀਵ ਦੀ ਕੋਈ ਰੱਖਿਆ ਨਹੀਂ ਕਰਦਾ। ਉਹ 18 ਸ਼ਬਦਾਂ ਤੋਂ ਬਾਅਦ ਅਗਲੇ ਸਮੇਂ ਵਿੱਚ ਅਸ਼ਟਪਦੀਆਂ ਪ੍ਰਾਰੰਭ ਕਰਨਗੇ ਕਬੀਰ ਜੀ, ਫਿਰ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ। ਵਾਹਿਗੁਰੂ 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 ਵਾਹਿ